حب بنجاي शरण प्रभु किया राख प्रभु भावे मार राख प्रभु भावे मार लोगन की चतुराई उपमा उस्त निंदा नानक जी मैं हब वजाई लोगन की चतुराई उपमा ते बैसंतर जार ते बैसंतर जार कोई भला कहे निंदा नानक जी मैं हब बजाई उस्तत निंदा नानक जी मैं हब वजाई पर हर लोभ अर लोकाचार पर हर लोभ अर लोकाचार पर हर काम क्रोध अहंकार तो पल्ले तैडे लागी पर हर लोभ अर लोकाचार जे भूली जे चुकी साई जे भूली जे चुकी साई भीत हंजी काढ़िया जिन्ना ने हो दुजाने लगा जिन्ना ने हो दुजाने लगा झूर मरे से वढ़िया हाँ ना छोड़ो ना छोड़ो कंक पासरा किस ही कोई कोए किस ही कोई कोए मंझ निमानी हेक तू हब्बे साक कुड़ावे डिठे हेक तू मंज निवानी हेक तू हो ना छोड़ो तू दोनों छोड़ जाइए प्रभ के दर हेक तू तू दोनों छोड़ जाइए प्रभ के दर आन नबिया हेक तू आन नबिया तेरी समसर तुझ ऊपर मेरा है माना तुझ ऊपर मेरा है माना तू है मेरा तानारा हेक तू जा तू तो मैं मान किया है जा तू तो मैं मान किया है तुझ बिन कहा मेरा मानो एक तू हो ना छोड़ो कंत पासरा सदा रंगीला लाल प्यारा एहो महिंजा आसरा तो पल्ले तेंडे लागी एहो महिंजा आसरा सज्जन तू है सज्जन तू है सैन तू मैं तुझ ऊपर बहुमानिया एक तू मैं तुझ ऊपर बहुमानिया जा तू अंदर सखे तू निमाने मानिया तो पल्ले तेंडे लागी हब्बे साक कुड़ावे डिठे हब्बे साक शोक कुड़ावे डीठे तो पल्ले तने लगी अतो लफस दरमियान विच दो वक वक विषयां दी कड़ी बन गया पल्ले लगी पर तो जे पहला एक गल सोजी विच आ गई देख ली ओ की सी हब्बे साक कुड़ावे डीठे तो डीठे वाली गल ही सब तो मुश्किल है डीठे लफज दे दुआले सारी सोजी खड़ी है सारा ज्ञान खड़ा है जदों मनुख देख लैंदा ना उदों ही उन्हूं समझ पैंदी है क्योंकि साक एक नहीं मैं दर्ज करा केवल ये दुनियावी साख संबंधियां रिश्तेदारां दा ही जिक्र नहीं जिस जिस नाल भी नेहो लग जाए नेहो दा मतलब है साख लफज साख तो ही बने साख उन्हूं कहिंदे ने जिहड़ी जुड़ी होवे कई बार आपां देखने आ ना कोई एक पार्टी उन्दे अग्गे दूजी छोटी पार्टी उन्दे नाल जुड़दी है ते आपां आखने आ इह फलाने दी शाख है जुड़ना संबंध पैदा होना साख लफज भी इहो है रिश्ता संबंध पैदा होना नेहो हुण नेहो जीवन दा जिहड़ा है ओह इक पासे ते है नहीं केवल व्यक्तियां नाल नहीं जीवन अंदर कदी झात मारी है ते मनुख दा साक नेहो केवल व्यक्तियां नाल नहीं ऐसे भी लोग ने जिन्हां दा नेहो साक संबंधी व्यक्ति नहीं हुंदे नहीं हुंदे ऐसे जलजले आउंदे ने ऐते तूफान आउंदे ने ऐसे हड़ आउंदे ने रिश्तेदार संबंधियां विच्चों कोई एक जी बचदा है उंदे कोलों कोई पुछे तेरा कोई रिश्तेदार है कहिंदा कोई नहीं पर मत समझियो कोई नहीं उंदा नेहो कई चीजां नाल हो सकदा है उंदे रिश्ते कई चीजां नाल हो सकदे वस्तुआं भी रिश्ते दा संबंध जोड़दियां ने गुरु ने बाणी अंदर एक थावे ख्याल दे दिता मैं होया सब गुरु ने बाणी विच एक थावे तीन शब्द इकट्ठे दिते ने उंदे विचों दो शब्द तो बहुत नेड़े दे ने ओ है सुचज्जी ते कुचज्जी करते हैं फिर दोहरा दिया श्री गुरु ग्रंथ साहब की बाणी त्रैकाल सत्त है सर्वकालिक कभी भी पुरानी नहीं होनी कभी भी पुरानी नहीं होनी साहिब मेरा नित नवा क्योंकि जीवन की एक लॉजिक एग्जाम्पल है ते इसे लई एक दूजे लई जीवन दे हर पहलू नू एक दूजे लई आमो सामना खड़ा कर लो ना हर पासे बाणी एक अगवाई करन लई एग्जाम्पल बन जांदी हुण देखो आत्मा ते परमात्मा दे मेल दा मसला है जीवन तां सफल है गुरु ने बाणी विच आख दित्ता जीवन तो गणी है हार पेखा हे प्रभु रहमत कर मेरे ते तेरे
ਦਰਮਿਆਨ ਜਿਹੜੀ ਭਰਮ ਦੀ ਰੇਖਾ ਹੈ ਨਾ, ਇੱਕ ਲਕੀਰ ਖਿੱਚੀ ਹੋਈ ਹੈ ਜਿਹੜੀ ਤੈਨੂੰ ਤੇ ਮੈਨੂੰ ਇੱਕ ਨਹੀਂ ਹੋਣ ਦੇ ਰਹੀ, ਉਹ ਫੋਰ ਭਰਮ ਕੀ ਰੇਖਾ। ਉਹ ਦਰਮਿਆਨ ਦੀ ਰੇਖਾ ਲਕੀਰ ਖਤਮ ਹੋ ਜਾਏ ਤਾਂ ਕਿ ਮੇਰੇ ਜੀਵਨ ਦਾ ਮਕਸਦ ਮਿਲ ਜਾਏ। ਉਹ ਮਕਸਦ ਹੈ ਜੀਵਨ ਤਉ ਗਣੀਏ ਹਰ ਪੇਖਾ, ਨਹੀਂ ਤੇ ਮੈਂ ਅਧੂਰਾ। ਆਤਮਾ ਤੇ ਪਰਮਾਤਮਾ ਦਾ ਮੇਲ। ਤੇ ਦੂਜੇ ਪਾਸੇ ਇਸੇ ਹੀ ਜੀਵਨ ਨੂੰ ਅੱਗੇ ਫਿਰ ਦੋ ਚੀਜ਼ਾਂ ਦਾ ਮੇਲ ਆ ਗਿਆ, ਉਹ ਹੈ ਕਾਇਆ ਤੇ ਜੀਵਾਤਮਾ ਦਾ, ਕਾਇਆ ਦਾ ਤੇ ਜੀਵ ਦਾ। ਉੱਥੇ ਵੀ ਲਫ਼ਜ਼ ਉਹ ਹੀ ਵਰਤੇ, ਜਦੋਂ ਪ੍ਰਭੂ ਦੇ ਤੇ ਜੀਵ ਆਤਮਾ ਦੇ ਸੰਬੰਧ ਵਿੱਚ ਲਫ਼ਜ਼ ਵਰਤੇ ਉਦੋਂ ਵੀ ਸੰਗਿਆ ਪਤੀ ਇਸਤਰੀ ਦੀ ਦਿੱਤੀ, ਪਤੀ ਇਸਤਰੀ ਦੀ ਦਿੱਤੀ, ਸ਼ਬਦਾਵਲੀ ਉਹ ਵਰਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਦੋਂ ਕਾਇਆ ਦਾ ਤੇ ਜੀਵ ਦਾ ਸੰਬੰਧ ਜੋੜਨ ਦਾ ਮਸਲਾ ਆਇਆ, ਉੱਥੇ ਵੀ ਐਗਜ਼ਾਮਪਲ ਪਤੀ ਇਸਤਰੀ ਦੀ ਦਿੱਤੀ, ਕਿਉਂਕਿ ਜਿਹਦੇ ਬਿਨਾਂ ਜੀਵਨ ਅਧੂਰਾ ਹੋਵੇ ਉੱਥੇ ਪਤੀ ਇਸਤਰੀ ਦਾ ਸੰਬੰਧ ਜੋੜ ਗਿਆ। ਲਓ ਆਹ ਇੱਕ ਗੱਲ ਸਮਝਣ ਵਾਲੀ ਹੈ, ਜਿੱਥੇ ਵੀ ਅਧੂਰਾਪਣ ਆਏਗਾ ਨਾ ਉਹਨੂੰ ਪੂਰਾ ਕਰਨ ਲਈ ਪਤੀ ਇਸਤਰੀ ਦਾ ਸੰਬੰਧ ਹੈ। ਇੱਥੋਂ ਇੱਕ ਸੰਸਾਰਿਕ ਪਤੀ ਇਸਤਰੀ ਨੂੰ ਵੀ ਪਤਾ, ਪਤੀ ਪਤਨੀ ਨੂੰ ਪਤਾ ਲੱਗ ਜਾਣਾ ਚਾਹੀਦਾ ਸਾਡਾ ਦੋਹਾਂ ਦਾ ਆਪਸੀ ਟੁੱਟਣਾ ਕਿਸੇ ਕਾ ਭਾਵੇਂ ਦਰਮਿਆਨ ਵਿੱਚ ਕੁਛ ਵੀ ਆ ਜਾਏ, ਭਾਵੇਂ ਦੌਲਤ ਹੋਵੇ, ਭਾਵੇਂ ਖੂਬਸੂਰਤੀ ਹੋਵੇ, ਭਾਵੇਂ ਸੁੰਦਰਤਾ ਹੋਵੇ, ਭਾਵੇਂ ਜਵਾਨੀ ਹੋਵੇ, ਭਾਵੇਂ ਕੋਈ ਰਿਸ਼ਤੇਦਾਰ ਸੰਬੰਧੀ ਹੋਣ, ਜੋ ਕੁਝ ਵੀ ਦਰਮਿਆਨ ਵਿੱਚ ਆਏਗਾ ਅਤੇ ਮੈਨੂੰ ਤੇ ਮਾਲਕ ਨੂੰ ਦੂਰ ਕਰੇਗਾ ਉਹ ਸਮਝੋ ਅਧੂਰਾ ਕਰੇਗਾ। ਤੇ ਜੀਵਨ ਨੂੰ ਪੂਰਾ ਕਰਨਾ ਹੀ ਮਨੁੱਖ ਦੇ ਇੱਕ ਮਕਸਦ ਵਿੱਚ ਸ਼ਾਮਿਲ ਹੈ, ਮੁੱਖ ਮਕਸਦ ਹੈ। ਇਹੋ ਕਾਰਨ ਹੈ ਜਦੋਂ ਆਤਮਾ ਤੇ ਪਰਮਾਤਮਾ ਦੇ ਮੇਲ ਦਾ ਜ਼ਿਕਰ ਆਇਆ ਉਦੋਂ ਵੀ ਪਤੀ ਇਸਤਰੀ ਕਰਕੇ, ਈਵਨ ਜਦੋਂ ਜੀਵ ਆਤਮਾ ਜੀਵ ਤੇ ਕਾਇਆ ਦਾ ਸੰਬੰਧ ਆਇਆ ਉੱਥੇ ਵੀ ਪਤੀ ਇਸਤਰੀ ਦੇ ਮਿਲਾਪ ਦਾ ਆਇਆ। ਆਪ ਜੀ ਕਈ ਵਾਰ ਪੜ੍ਹਦੇ ਹੋ, ਧਨ ਕਹੇ ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤੇ ਨਾ ਲੇਖੇ। ਪਰਮਾਤਮਾ ਦੇ ਮਿਲਾਪ ਤੋਂ ਬਿਨਾ ਆਤਮਾ ਕਿਸੇ ਲੇਖੇ ਨਹੀਂ, ਜੀਵ ਦੇ ਮਿਲਾਪ ਬਿਨਾ ਕਾਇਆ ਕਿਸੇ ਲਿਖੇ ਨਹੀਂ। ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਰਿਸ਼ਤੇਦਾਰ ਉਹ ਹੀ ਨੇ। ਇਉਂ ਇੱਕ ਵਿਚਾਰ ਮਿਲਦੀ ਹੈ ਕਿ ਬਾਕੀ ਸੰਬੰਧ ਜਿੰਨੇ ਨੇ ਉਹ ਉਹਦੇ ਕਰਕੇ ਨੇ, ਬਾਕੀ ਕੂੜੇ ਨੇ। ਇੱਕ ਲਫ਼ਜ਼ ਆ ਗਿਆ ਕਿ ਮੇਰਾ ਰਿਸ਼ਤਾ ਕਿੰਦੇ ਕਿੰਦੇ ਨਾਲ ਹੈ। ਗੁਰੂ ਨੇ ਬਾਣੀ ਅੰਦਰ ਸੁਚੱਜੀ ਤੇ ਕੁਚੱਜੀ ਦੇ ਦੋ ਦ੍ਰਿਸ਼ ਰਚੇ। ਕਹਿਣ ਲੱਗੇ ਕੁਚੱਜੀ ਦੀ ਕੀ ਅਵਸਥਾ ਹੈ, ਸੋਇਨਾ ਰੂਪਾ ਰੰਗਲਾ, ਦੋ ਲਾਈਨਾਂ ਉਦਾਹਰਨ ਵਜੋਂ ਅਰਜ਼ ਕਰਨਾ ਚਾਹੁੰਦਾ। ਕੁਚੱਜੀ ਦਾ ਰੂਪ ਬਿਆਨ ਕਰਨ ਲੱਗਿਆ ਇਹ ਆਖਦੇ ਨੇ ਸੋਇਨਾ ਰੂਪਾ ਰੰਗਲਾ ਮੋਤੀ ਤੇ ਮਾਨਿਕ ਜੀਓ ਸੇ ਵਸਤੂ ਸਹਿ ਦਿੱਤੀਆਂ, ਦਿੱਤੀਆਂ ਉਸੇ ਦੀਆਂ ਸਨ। ਇਹ ਜੋ ਕੁਛ ਮਿਲਿਆ ਸੀ ਉਹਦੇ ਕਾਰਨ ਹੀ ਮਿਲਿਆ ਸੀ, ਪਰ ਦਾਤ ਪਿਆਰੀ ਵਿਸਰਿਆ ਦਾ ਤਾਰਾ, ਮੈਂ ਚਿੱਤ ਇਹਨਾਂ ਵਸਤੂਆਂ ਨਾਲ ਲਾ ਲਿਆ। ਸੇ ਵਸਤੂ ਸਾ ਦਿੱਤੀਆਂ, ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਉ ਇੰਨੀ ਟੋਲੀ ਭੁਲੀਏ ਤਿਸ ਕੰਤ ਨਾ ਬੈਠੀ ਪਾਸ ਜੀਓ। ਉਚੱਜੀ ਜਿਹੜੇ ਸੁੱਖ ਪ੍ਰੀਤਮ ਦੇ ਮਿਲਾਪ ਵਿੱਚ ਮਿਲਣੇ ਸਨ ਉਹਨਾਂ ਸੁੱਖਾਂ ਨਾਲ ਜੁੜ ਗਈ। ਰੋਜ਼ਾਨਾ ਜੀਵਨ ਵਿੱਚ ਵੀ ਇਹ ਗੱਲਾਂ ਆਉਂਦੀਆਂ ਜੀ, ਮੈਸੇਜ ਕੀਤੀ ਇੱਕ ਦੂਜੇ ਲਈ ਐਗਜ਼ਾਮਪਲ ਨਹੀਂ। ਜਿਹੜੀਆਂ ਪਤਨੀਆਂ ਹਰ ਵਕਤ ਸੁੱਖਾਂ ਸਮਾਜਿਕ ਸੰਸਕਾਰ ਦੇ ਬਾਕੀ ਵਸਤੂਆਂ ਪਦਾਰਥਾਂ ਲਈ ਘਰ ਵਿੱਚ ਕਲੇਸ਼ ਖੜਾ ਕੀਤੀ ਰੱਖਦੀਆਂ ਨੇ, ਪ੍ਰੀਤਮ ਦੇ ਮਿਲਾਪ ਉਹਦੀ ਖੁਸ਼ੀ ਹਾਸਿਲ ਕਰਨ ਦੀ ਬਜਾਏ ਆਹ ਚਾਹੀਦਾ ਹੈ, ਉਹ ਚਾਹੀਦਾ, ਜੇ ਚੰਗਾ ਕੱਪੜਾ ਨਹੀਂ ਮੇਰੇ ਲਈ ਆਇਆ, ਜੇ ਚੰਗਾ ਗਹਿਣਾ ਨਹੀਂ ਮੇਰੇ ਲਈ, ਤੇਰਾ ਮੇਰਾ ਕੀ ਸੰਬੰਧ ਹੈ। ਇਹ ਰੋਜ਼ਾਨਾ ਜੀਵਨ ਦੀ ਘਟਨਾ ਹੈ। ਤੇ ਗੁਰੂ ਨੇ ਰੱਬੀ ਪਿਆਰ ਵਿੱਚ ਵੀ ਇਹੋ ਗੱਲਾਂ ਆਖੀਆਂ ਨੇ, ਦਿੱਤੀਆਂ ਹੋਈਆਂ ਮੇਰੇ ਪਰਮਾਤਮਾ ਦੀਆਂ, ਸਾਰੇ ਸੁੱਖ ਤੂੰ ਦੇ ਰਿਹਾ ਤੇ ਮੈਂ ਸੁੱਖਾਂ ਨਾਲ ਜੁੜ ਗਈ ਹਾਂ, ਤੈਨੂੰ ਭੁੱਲ ਗਈ ਹਾਂ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀ, ਹਾਲਾਂਕਿ ਗੁਰੂ ਇੱਕ ਆਵਾਜ਼ ਦੇ ਰਿਹਾ ਸੀ, ਆਖ ਰਿਹਾ ਸੀ ਜੈ ਪ੍ਰਸਾਦ ਬਸੇ ਸੁੱਖ ਮੰਦਰ। ਆਹ ਪ੍ਰਸਾਦ ਵਾਲੀ ਗੱਲ ਸਮਝ ਲੈ, ਜੈ ਪ੍ਰਸਾਦ ਬਸੇ ਸੁੱਖ ਮੰਦਰ, ਤਿਸੇ ਦਿਹਾਏ ਸਦਾ ਮਨ ਅੰਦਰ, ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਦਿਹਾਈਏ ਦਿਹਾਵਣ ਜੋਗ। ਪਰ ਹੋਲ ਰਿਹਾ ਸੀ ਜਿਨ ਜੀਓ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ ਅੰਨ ਖਾਣਾ, ਕੱਪੜ ਪਹਿਨਣ ਦੀਆ ਰਸ ਅਨ ਭੋਗਾਣੀ। ਉਹ ਚਿਤ ਨਹੀਂ ਸੀ ਆ ਰਿਹਾ, ਇੰਨੀ ਟੋਲੀ ਪੁਲੀਅਸ ਤੇ ਸਕੰਤ ਨਾ ਬੈਠੀ ਪਾਸ ਜੀ ਕੁਚੱਜੀ। ਹੁਣ ਅਗਲੇ ਪਾਸੇ ਕਹਿੰਦੇ ਨੇ ਸੁਚੱਜੀ ਇਸ ਦੇ ਉਲਟ ਸੋਚਦੀ ਹੈ। ਸੁਚੱਜੀ ਸ਼ਬਦ ਵਿੱਚ ਆ ਲਾਈਨ ਆ ਗਈ, ਜਾਂ ਤੂੰ ਤਾਂ ਮੈਂ ਸਭ ਕੁਛ, ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ, ਹੇ ਮੇਰੇ ਮਾਲਿਕ, ਹੇ ਮੇਰੇ ਪ੍ਰਭੂ, ਜੇ ਤੂੰ ਮੇਰੇ ਕੋਲ ਹੈ ਤੇ ਮੇਰੇ ਕੋਲ ਸਭ ਕੁਝ ਹੈ ਤੇ ਸਾਰਾ ਕੁਝ ਮੇਰਾ ਹੈ। ਅਸਲ ਮੇਰੀ ਪੂੰਜੀ, ਅਸਲ ਮੇਰੇ ਜੀਵਨ ਦੇ ਸੁੱਖ ਤੂੰ ਹੈ, ਮੇਰਾ ਪਰਮਾਤਮਾ ਨਾਲ ਨਹੀਂ। ਅੱਜ ਇਸ ਵਿਵਾਹ ਨੂੰ ਅਸੀਂ ਆਨੰਦ ਕਾਰਜ ਬਣਾਉਣਾ ਹੈ, ਉੱਥੇ ਵੀ ਇਹਨੀ ਚਮ ਲਾਗੂ ਹੋਣੀ ਹੈ। ਇਹ ਖਿਆਲ ਕਰਿਓ, ਉੱਥੇ ਵੀ ਇਹਨੀ ਚ ਲਾਗੂ ਹੋਣਾ ਕਿ ਰਾਜ ਨਾ, ਭਾਗ ਨਾ, ਹੁਕਮ ਨਾ, ਸਾਧ ਨਾ, ਕਿਛ ਕਿਛ ਨਾ ਚਾਹੀ, ਮੈਨੂੰ ਇਹ ਨਹੀਂ ਚਾਹੀਦਾ। ਬਲਕਿ ਰੁੱਖੋ ਭੋਜਨ ਭੂਮ ਸੈਨ ਸਖੀ, ਰੁੱਖੀ ਰੋਟੀ ਮਿਲ ਜਾਏ, ਜ਼ਮੀਨ ਤੇ ਸੋਨਾ ਮਿਲੇ, ਘਰ ਵਿੱਚ ਪਦਾਰਥ ਨਾ ਹੋਣ ਪਰ ਪ੍ਰੀਤਮ ਦਾ ਮਿਲਾਪ ਹੋਵੇ, ਘਰ ਵਿੱਚ ਪਦਾਰਥ ਨਾ ਹੋਣ ਪਰ ਦੋਹਾਂ ਜੀਆਂ ਦਾ ਆਪਸੀ ਆਤਮਕ ਪਿਆਰ ਹੋਵੇ, ਉਹ ਸੁੱਖ ਬਣ ਜਾਂਦਾ ਘਰ। ਰੁੱਖੋ ਭੋਜਨ ਭੂਮ ਸੈਨ ਸਖੀ, ਪ੍ਰਿਆ ਸੰਗ ਸੁਖ ਵਿਹਾਤ। ਗੁਰੂ ਨੇ ਬਾਣੀ ਅੰਦਰ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀ। ਇੱਕ ਥਾਂ ਮੈਂ ਬੜੇ ਖੂਬਸੂਰਤ ਢੰਗ ਨਾਲ ਸਮਝਾਉਂਦੇ ਨੇ, ਗੁਰਬਾਣੀ ਹੈ ਜੀਵਨ ਨੂੰ ਖੂਬਸੂਰਤ ਬਣਾਉਣ ਲਈ। ਉਹ ਭਲਿਆ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋਣ ਦਾ ਮਤਲਬ ਕੀ ਹੈ, ਹਲਤ ਸੁਖ ਪਲਤ ਸੁਖ ਦਾ ਮਤਲਬ ਕੀ ਹੈ। ਜਦੋਂ ਗੁਰੂ ਰੋਜ਼ ਭਿਆਖਦਾ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਤਾਂ ਉਹਦਾ ਮਤਲਬ ਇਹੋ ਹੀ ਹੈ ਕਿ ਤੇਰੇ ਕੋਲ ਪਦਾਰਥ ਵੀ ਹੋਣ, ਤੇਰੇ ਕੋਲ ਦੁਨਿਆਵੀ ਸੁੱਖ ਵੀ ਹੋਣ, ਤੂੰ ਸੰਸਾਰ ਵਿੱਚ ਪ੍ਰਵਿਰਤੀ ਮਾਰਗ ਵਿੱਚ ਵੀ ਹੋਵੇਂ ਤੇ ਧਰਮ ਵੀ ਦ੍ਰਿੜ ਲਏ। ਦੋ ਚੀਜ਼ਾਂ ਆ ਗਈਆਂ। ਹੈਰਾਨ ਹੋਇਆ ਗੁਰਬਾਣੀ ਅੰਦਰ ਗੁਰੂ ਨੇ ਇੱਕ ਸ਼ਬਦ ਅੰਦਰ ਕੁਛ ਬੜੀਆਂ ਵੱਡੀਆਂ ਐਗਜ਼ਾਮਪਲਾਂ ਦੇ ਕੇ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਉਨਕੇ ਸੰਗ ਤੂੰ ਕਰਤੀ ਕੇਲ, ਉਨਕੇ ਸੰਗ ਹਮ ਤੁਮ ਸੰਗ ਮੇਲ। ਤਿੰਨ ਚੀਜ਼ਾਂ ਇਕੱਠੀਆਂ ਆਮੋ ਸਾਹਮਣੇ ਰੱਖ ਰਹੇ ਨੇ, ਆਤਮਾ ਤੇ ਪਰਮਾਤਮਾ ਦਾ ਮੇਲ ਹੈ, ਤਦ ਵੀ ਸਮਰਪਣ ਹੈ, ਤੇ ਇੱਕ ਗੱਲ ਡਿੱਠਣ ਵਾਲੀ ਹੈ, ਸਮਝਣ ਵਾਲੀ ਹੈ, ਬੁੱਝਣ ਵਾਲੀ ਹੈ, ਉਹ ਇਹ ਕਿ ਮੇਰੇ ਸਾਰੇ ਸੁੱਖ ਤੇਰੇ ਨਾਲ ਨੇ। ਹੱਬੇ ਸਾਗ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲੱਗੀ, ਜਦੋਂ ਇਹ ਵਿਚਾਰ ਵਿਸ਼ਵਾਸ ਵਿੱਚ ਆ ਗਈ ਕਿ ਮੇਰੇ ਸਾਰੇ ਜੀਵਨ ਦੇ ਸੁੱਖ ਤੇਰੇ ਨਾਲ ਨੇ, ਭਾਵੇਂ ਉਹ ਆਤਮਾ ਸਮਝ ਲੈ, ਪਰਮਾਤਮਾ ਨਾਲ ਜੁੜ ਜਾਏ। ਕਾਇਆ ਤੇ ਜੀਵ ਆਤਮਾ ਦਾ ਮਿਲਾਪ ਵੀ ਇਹੋ ਦ੍ਰਿਸ਼ ਹੈ। ਜਿਸ ਦਿਨ ਜੀਵ ਆਤਮਾ ਜੀਵ ਚਲਾ ਜਾਂਦਾ ਇਹਨਾਂ ਕਾਇਆ ਦੇ ਵਿੱਚੋਂ ਉੱਠ ਕੇ, ਉਸ ਦਿਨ ਕਾਇਆ ਦੀ ਕੋਈ ਵੈਲਿਊ ਨਹੀਂ ਰਹਿੰਦੀ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਉਨ ਕੇ ਸੰਗ ਤੂੰ ਕਰਤੀ ਕੇਲ, ਉਨ ਕੇ ਸੰਗ ਹਮ ਤੁਮ ਸੰਗ ਮੇਲ, ਉਨਕੇ ਸੰਗ ਤੁਮ ਸਭ ਕੋ ਲੋੜ ਹੈ। ਜਿੰਨੀ ਦੇਰ ਤੇਰਾ ਤੇ ਉਹਦਾ ਸੰਗ ਸੀ ਨਾ, ਤੈਨੂੰ ਹਰ ਕੋਈ ਲੋੜਦਾ ਸੀ, ਸਤਿਕਾਰਦਾ ਸੀ, ਪਿਆਰਦਾ ਸੀ, ਤੈਨੂੰ ਚਾਹੁੰਦਾ ਸੀ। ਉਸ ਬਿਨਾਂ ਕੋਊ ਮੁੱਖ ਨਾ ਜੋਰੇ। ਜਿਸ ਦਿਨ ਜੀਵ ਚਲਾ ਗਿਆ ਕਿਸੇ ਨੇ ਤੈਨੂੰ ਮੂੰਹ ਨਹੀਂ ਲਾਉਣਾ। ਉਸ ਬਿਨਾਂ ਕੋਊ ਮੁੱਖ ਨਹੀਂ ਜੋਰੇ। ਅੱਗੇ ਜਾ ਕੇ ਕਹਿਣ ਲੱਗੇ ਉਨਕੇ ਸੰਗ ਤੂੰ ਗ੍ਰਹਿ ਮੈਂ ਮਾਹਿਰ, ਸਿਆਣੀ ਮੰਨੀ ਜਾਣੀ ਜਿੰਨੀ ਦੇਰ ਤੇਰਾ ਉਹਦੇ ਨਾਲ ਸੰਬੰਧ ਹੈ। ਉਨਕੇ ਸੰਗ ਤੂੰ ਗ੍ਰਹਿ ਮੈਂ ਮਾਹਿਰ, ਉਨਕੇ ਸੰਗ ਤੂੰ ਹੋਈ ਹੈ ਜ਼ਾਹਿਰ। ਅੱਗੇ ਜਾ ਕੇ ਕਹਿਣ ਲੱਗੇ ਉਨਕੇ ਸੰਗ ਤੂੰ ਰੱਖੀ ਪਪੋਲ, ਸੰਭਾਲ ਸੰਭਾਲ ਕੇ, ਉਨਕੇ ਸੰਗ ਤੂੰ ਰੱਖੀ ਪਪੋਲ। ਅੱਗੇ ਉਸ ਬਿਨਾਂ ਅੱਗੇ ਜਾ ਕੇ ਲਫ਼ਜ਼ ਕਹਿੰਦੇ ਨੇ ਉਨਕੇ ਸੰਗ ਤੂੰ ਰੱਖੀ ਪਪੋਲ, ਉਸ ਬਿਨਾਂ ਤੂੰ ਹੋਈ ਹੈ ਰੋਲ, ਭਾਵ ਤੂੰ ਉਸ ਤੋਂ ਬਾਅਦ ਰੁੱਲ ਜਾਣੀ। ਅੱਗੇ ਜਾ ਕੇ ਫਿਰ ਇਦੋਂ ਹੋਰ ਸਪਸ਼ਟ ਕਰਦੇ ਨੇ ਤੇ ਕਹਿੰਦੇ ਨੇ ਉਨਕੇ ਸੰਗ ਤੇਰਾ ਮਾਨ ਮਹਿਤ, ਜਿਹੜਾ ਤੇਰਾ ਮਾਨ ਸਨਮਾਨ ਹੈ ਨਾ, ਉਹ ਜੀਵ ਦੇ ਵਿੱਚ ਬੈਠਣ ਕਰਕੇ। ਜਿੰਨੀ ਦੇਰ ਜੀਵ ਤੇਰੇ ਵਿੱਚ ਬੈਠਾ ਸੀ ਨਾ, ਓਨੇ ਦੇਰ ਤੇਰੇ ਮੇਚੇ ਦੇ ਤੇਰੇ ਲਈ ਖੂਬਸੂਰਤ ਦਰਜ਼ੀ ਭਾਲ ਭਾਲ ਖੂਬਸੂਰਤ ਸੂਟ ਸੂਟ ਸਵਾਏ ਜਾਂਦੇ ਸਨ। ਹੇ ਕਾਇਆ, ਜਿਸ ਦਿਨ ਤੇਰੇ ਵਿੱਚੋਂ ਜੀਵ ਉੱਠ ਗਿਆ, ਤੇਰੇ ਮੇਚੇ ਦੀ ਲੋੜ ਵੀ ਨਹੀਂ ਪਈ, ਇੱਕੋ ਕਫਨ ਸੀਪ ਜਾਣਾ ਹੈ। ਇੱਕ ਐਗਜ਼ਾਮਪਲ ਹੈ, ਉਨਕੇ ਸੰਗ ਤੇਰਾ ਮਾਨ ਮਹਿਤ। ਅਗਲੇ ਪਾਸੇ ਕਹਿਣ ਲੱਗੇ ਉਨਕੇ ਸੰਗ ਤੁਮ ਸਾਖ ਜਗਤ, ਜਿੰਨੇ ਸਾਖ ਰਿਸ਼ਤੇ ਨਿਉ ਇਹ ਸਾਰੇ ਓਨੀ ਦੇਰ ਹੀ ਨੇ। ਗੁਰੂ ਨੇ ਬਾਣੀ ਵਿੱਚ ਬੜੀ ਖੂਬਸੂਰਤ ਗੱਲਾਂ ਕਹਿਣ ਲੱਗੇ ਉਨਕੇ ਸੰਗ ਤੇਰੀ ਸਭ ਬਿੰਦ ਥਾਟੀ, ਉਸ ਬਿਨਾਂ ਤੂੰ ਹੋਈ ਹੈ ਮਾਟੀ। ਇੱਕ ਮਿਲਾਪ ਹੈ ਭਾਵੇਂ ਆਤਮਾ ਤੇ ਪਰਮਾਤਮਾ ਦਾ ਹੋ ਜਾਏ, ਉਹਦੇ ਵਿੱਚੋਂ ਸੁੱਖ ਜਨਮ ਲੈਂਦਾ ਹੈ। ਇੱਕ ਮਿਲਾਪ ਹੈ ਜੇ ਕਾਇਆ ਤੇ ਜੀਵ ਦਾ ਹੋ ਜਾਏ, ਉਹਦੇ ਵਿੱਚੋਂ ਸਾਰੇ ਅਡੰਬਰ ਤੇ ਸਾਰੇ ਪਦਾਰਥ ਜਨਮ ਲੈਂਦੇ ਨੇ, ਸਾਰੀਆਂ ਖੁਸ਼ੀਆਂ ਜਨਮ ਲੈਂਦੀਆਂ, ਜੀਵਨ ਕਹਿੰਦੇ ਨੇ, ਸੰਪੂਰਨਤਾ ਕਹਿੰਦੇ ਨੇ। ਇੱਕ ਖਿਆਲ ਕਰਿਓ, ਉਹੋ ਹੀ ਮਿਲਾਪ ਹੈ ਜੇ ਪਤੀ ਪਤਨੀ ਵਿੱਚ ਬਣਿਆ ਰਹੇ, ਦਰਮਿਆਨ ਵਿੱਚ ਕੋਈ ਹੋਰ ਸਾਕ ਨਾ ਆਵੇ, ਨਹੀਂ ਤੇ ਉਹੋ ਹੀ ਪਦਾਰਥ ਉਹੋ ਹੀ ਸਾਕ ਦੁੱਖੀ ਹੋ ਜਾਂਦੇ ਨੇ। ਗੁਰੂ ਨੇ ਬਾਣੀ ਅੰਦਰ ਆਖਿਆ, ਕਹਿਣ ਲੱਗੇ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਬੇ ਭੁੱਲੀ, ਰੰਗ ਕਸੁੰਬੇ ਭੁੱਲੀ ਤਾਂ ਸੱਜਣ ਕੀ ਮੈਂ ਕੀਮ ਨਾ ਪਾਉਂਦੀ। ਮੈਨੂੰ ਉਹਦੀ ਵੈਲਿਊ ਦਾ, ਮੈਨੂੰ ਉਹਦੀ ਕੀਮਤ ਦਾ ਪਤਾ ਹੀ ਨਾ ਲੱਗਾ। ਜਦੋਂ ਵਿਛੜ ਕੇ ਦੁਖੀ ਹੋਈ ਉਦੋਂ ਵੈਲਿਊ ਦਾ ਪਤਾ ਲੱਗਾ, ਪਰ ਉਦੋਂ ਸਮਾਂ ਬੀਤ ਚੁੱਕਾ ਸੀ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਖੱਖੜੀਆਂ ਸੁਹਾਵੀਆਂ, ਖੱਖੜੀਆਂ ਸੁਹਾਵੀਆਂ ਲੱਗਣੀਆਂ ਅੱਖ ਕੰਠ ਅੱਕ ਦੇ ਟਾਣੀ ਸ਼ਾਖਾ ਨਾਲ ਲੱਗੀਆਂ ਹੋਈਆਂ ਖੱਖੜੀਆਂ ਅੰਬਾਂ ਦਾ ਭੁਲੇਖਾ ਪਾਉਂਦੀਆਂ ਨੇ ਤੇ ਜਿਸ ਦਿਨ ਅੱਕ ਦੀ ਟਾਣੀ ਨਾਲੋਂ ਖੱਖੜੀਆਂ ਅੱਕ ਦੀਆਂ ਟੁੱਟ ਜਾਣ ਰੇਗਿਸਤਾਨ ਦੇ ਇਲਾਕੇ ਵਿੱਚ ਅੱਕ ਜ਼ਿਆਦਾ ਹੁੰਦਾ ਤੇ ਜਦੋਂ ਗਰਮੀਆਂ ਆਉਂਦੀਆਂ ਨੇ ਖੱਖੜੀਆਂ ਜਦੋਂ ਟੁੱਟਦੀਆਂ ਨੇ ਟੁੱਟ ਕੇ ਉਹਨਾਂ ਦੇ ਦਰਮਿਆਨ ਦਾ ਸੀਨਾ ਫਟ ਜਾਂਦਾ ਉਹਦੇ ਵਿੱਚੋਂ ਛੋਟੇ ਛੋਟੇ ਤੂੰਬੇ ਰੂਈ ਵਰਗੇ ਨਿਕਲਦੇ ਨੇ ਉਹਨਾਂ ਦਾ ਜੀਵਨ ਇੰਨਾ ਹਲਕਾ ਹੋ ਜਾਂਦਾ ਕਿ ਹਵਾ ਦਾ ਬੁੱਲਾ ਆਉਂਦਾ ਇਧਰੋਂ ਉਠਾਉਂਦਾ ਉਧਰ ਲੈ ਜਾਂਦਾ ਉਧਰੋਂ ਉਠਾਉਂਦਾ ਉਧਰ ਲੈ ਜਾਂਦਾ ਵਿਚਾਰੀਆਂ ਨਿਥਾਵੀਆਂ ਹੋ ਜਾਂਦੀਆਂ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੇ
ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਦਿਲ ਬੁਆੜ ਜਿਉ ਜਿਉ ਛੁੱਟੜ ਘਰ ਘਰ ਫਿਰੇ ਜਿਉ ਛੁੱਟੜ ਘਰ ਘਰ ਫਿਰੇ
ਭੈਣੋ ਵੀਰੋ ਕਿਤੇ ਇਹ ਨਾ ਸਮਝਣਾ ਮੈਂ ਕੇਵਲ ਸ਼ਿਕਵੇ ਤੇ ਉਲਾਂਭੇ ਦੇ ਰਿਹਾ ਇੱਕ ਖਿਆਲ ਕਰਿਓ ਬਾਣੀ ਜਿਹੜੀ ਹੈ ਉਹ ਸਮੇਂ ਤੋਂ ਪਹਿਲਾਂ ਸਮਝਾਉਣਾ ਚਾਹੁੰਦੀ ਹੈ ਇੱਕ ਗੱਲ ਕੀਤੀ ਸੀ ਵਿਧਵਾ ਤੇ ਛੁੱਟਣ ਵਿੱਚ ਬੜਾ ਫਰਕ ਹੈ ਬੜਾ ਫਰਕ ਵਿਧਵਾ ਉਹ ਹੈ ਜਿਹਦਾ ਪਤੀ ਮਰ ਜਾਏ ਮਰ ਜਾਏ ਤੇ ਆਤਮਾ ਕਦੀ ਵਿਧਵਾ ਹੁੰਦੀ ਨਹੀਂ ਕਿਉਂਕਿ ਉਹਦਾ ਪਤੀ ਮਰਦਾ ਨਹੀਂ ਮਰਦਾ ਨਹੀਂ ਨਾ ਉਹ ਮਰੇ ਨਾ ਹੋਵੇ ਸੋ ਉਹ ਆਪਣਾ ਸ਼ੀਰਾਇਆ ਆਤਮਾ ਤੇ ਪਰਮਾਤਮਾ ਦੇ ਸੁਮੇਲ ਵਿੱਚ ਆਤਮਾ ਕਦੀ ਵਿਧਵਾ ਨਹੀਂ ਹੁੰਦੀ ਹਾਂ ਛੁੱਟੜ ਹੋ ਜਾਂਦੀ ਹੈ ਫਰਕ ਇਸੇ ਲਈ ਉਲਾਂਭਾ ਜ਼ਿਆਦਾ ਆਤਮਾ ਨੂੰ ਉਦੋਂ ਹੈ ਜਦੋਂ ਪਰਮਾਤਮਾ ਨਾਲੋਂ ਟੁੱਟਦੀ ਹੈ ਕਿਉਂਕਿ ਵਿਧਵਾ ਹੋਣਾ ਗੁਨਾਹ ਨਹੀਂ ਹੁੰਦਾ ਵਿਧਵਾ ਤਾਂ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਉਹਨਾਂ ਦਾ ਆਪਣਾ ਕੀ ਦੋਸ਼ ਹੈ ਵਿਚਾਰੀਆਂ ਮਜ਼ਬੂਰ ਨੇ ਪਰ ਛੁੱਟਣ ਉਹਨੂੰ ਉਲਾਂਭਾ ਹੁੰਦਾ ਹੈ ਛੁੱਟਣ ਉਹਨੂੰ ਕਹਿੰਦੇ ਨੇ ਜਿਹੜੀ ਪਤੀ ਦੇ ਜਿਉਂਦਿਆਂ ਪਤੀ ਦਾ ਘਰ ਛੱਡ ਦੇਵੇ ਰੱਬ ਤਾਂ ਜਿਉਂਦਾ ਇਸ ਲਈ ਵਿਧਵਾ ਤੇ ਤਾਂ ਲੋਕ ਤਰਸ ਕਰਦੇ ਨੇ ਉਹ ਕਰਨਾ ਬਣਦਾ ਹੈ ਵਿਧਵਾ ਤੇ ਲੋਕ ਹਮਦਰਦੀ ਰੱਖਦੇ ਨੇ ਤੇ ਕਰਨੀ ਬਣਦੀ ਹੈ ਛੁੱਟਣ ਤੋਂ ਲੋਕ ਨਫ਼ਰਤ ਕਰਦੇ ਨੇ ਗੁਰੂ ਕਹਿੰਦੇ ਨੇ ਇਸ ਲਈ ਹੇ ਆਤਮਾ ਤੇ ਪਰਮਾਤਮਾ ਦੇ ਸੁਮੇਲ ਵਿੱਚ ਵਾਸਤਾ ਰੱਖਣ ਵਾਲੀ ਆਤਮਾ ਤੈਨੂੰ ਪਤਾ ਹੋਵੇ ਤੇਰਾ ਲਿਹਾਜ਼ ਨਹੀਂ ਹੋਣਾ ਜੇ ਤੂੰ ਪ੍ਰਭੂ ਨਾਲੋਂ ਟੁੱਟ ਗਈ ਕਿਉਂਕਿ ਪ੍ਰਭੂ ਮਰਦਾ ਨਹੀਂ ਉੱਥੇ ਇਹ ਨਹੀਂ ਆਖਿਆ ਜਾ ਸਕਦਾ ਕਿ ਆਤਮਾ ਵਿਧਵਾ ਹੋ ਗਈ ਪ੍ਰਭੂ ਦੀ ਮੌਤ ਨਹੀਂ ਹੁੰਦੀ ਉਹ ਅਵਨਾਸ਼ੀ ਰਾਇਆ ਹੈ ਇਸ ਲਈ ਜੇ ਤੂੰ ਆਪਣੇ ਪ੍ਰਭੂ ਪ੍ਰੀਤਮ ਨੂੰ ਭੁੱਲ ਗਈ ਹੋ ਤੈਨੂੰ ਕਿਸੇ ਨੇ ਹਮਦਰਦੀ ਨਹੀਂ ਦੇਣੀ ਕਿ ਤੂੰ ਵਿਧਵਾ ਹੈ ਬਲਕਿ ਆਖਣਗੇ ਛੁੱਟਣ ਜਿਉਂ ਛੁੱਟਣ ਘਰ ਘਰ ਫੇਰੇ ਜਿਹੜੀ ਇੱਕ ਰੱਬ ਦਾ ਡਰ ਛੱਡ ਕੇ ਥਾਂ ਥਾਂ ਭਗਵਾਨ ਬਣਾਈ ਬੈਠੀ ਹੈ ਇਹਨੂੰ ਕੀ ਆਖਾਂ ਗੁਰੂ ਨੇ ਐਵੇਂ ਨਹੀਂ ਆਖਿਆ ਇੱਕੋ ਜਪ ਇੱਕੋ ਸਲਾਹ ਇੱਕ ਸਿਮਰ ਇੱਕੋ ਬਣਿਆ ਇੱਕ ਇਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਇੱਕ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾ ਵੇਖੀ ਕਿਤੇ ਛੁੱਟਣ ਨਾ ਹੋ ਜਾਏ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੇ ਵੇਖੀ ਕਿਤੇ ਛੁੱਟਣ ਨਾ ਹੋ ਜਾਏ ਘਰ ਘਰ ਫਿਰੇ ਕਾਹੂ ਲੈ ਪਹਾਣ ਪੂਜ ਧਰੇ ਹੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸ ਵੇਖੀ ਕਿਤੇ ਬਦਚਾਰਨ ਨਾ ਹੋ ਜਾਏ ਫੈਸਲਾ ਬਾਣੀ ਦਾ ਇਹ ਸ਼ਬਦਾਵਲੀ ਮੈਂ ਆਪਣੀ ਜ਼ਬਾਨੋਂ ਵਰਤਨ ਦੀ ਕਿਵੇਂ ਜੁੱਤ ਕਰ ਸਕਦਾ ਗੁਰੂ ਹੀ ਮਹਾਨ ਬੇਮੁਹਤਾਜ ਹੈ ਸਤਿਗੁਰੂ ਮੇਰਾ ਬੇਮੁਹਤਾਜ ਜਿਹੜਾ ਸੱਚੀ ਗੱਲ ਆਖ ਸਕਦਾ ਹੈ ਬੜਾ ਨਿਚੱਕ ਹੋ ਗਿਆ ਫਿਰ ਗੁਰੂ ਆਖਦਾ ਜਿਹੜਾ ਜਿਉਂਦੇ ਪਤੀ ਨੂੰ ਦਾ ਘਰ ਛੱਡ ਕੇ ਹੋਰਨਾਂ ਦਰਾਂ ਤੇ ਫਿਰਦੀ ਹੈ ਉਹਨੂੰ ਬਦਚਾਰਨ ਬਦਨਾਮ ਆਖਿਆ ਜਾਂਦਾ ਉਹਨੂੰ ਛੁੱਟੜ ਆਖਿਆ ਜਾਂਦਾ ਵਿਧਵਾ ਨਹੀਂ ਆਖਿਆ ਜਾ ਸਕਦਾ ਕਿਉਂਕਿ ਪਤੀ ਪਰਮੇਸ਼ਵਰ ਕਦੀ ਮਰਦਾ ਨਹੀਂ ਇਹ ਗੱਲ ਨਾਲ ਨਾਲ ਮੈਂ ਤੁਹਾਨੂੰ ਰੱਖਣਾ ਚਾਹੁੰਦਾ ਜਿਹੜੇ ਲੋਕ ਦਰ ਦਰ ਭਟਕਦੇ ਨੇ ਇੱਕ ਰੱਬ ਨੂੰ ਛੱਡ ਕੇ ਵੱਖ ਵੱਖ ਭਗਵਾਨ ਬਣਾਈ ਬੈਠੇ ਨੇ ਇੱਕ ਪ੍ਰਭੂ ਨੂੰ ਛੱਡ ਕੇ ਗੁਰੂ ਆਖ ਰਿਹਾ ਕਹਿੰਦੇ ਨੇ ਜਿਉਂ ਛੁੱਟੜ ਘਰ ਘਰ ਫੇਰੇ ਜਿਉਂ ਛੁੱਟੜ ਘਰ ਘਰ ਫੇਰੇ ਬਦ ਚਾਰਨ ਬਦ ਨਾ ਬਸ ਆ ਫਰਕ ਹੈ ਇਸ ਲਈ ਇਹ ਖਿਆਲ ਰੱਖਣਾ ਹੈ ਕਿ ਜੀਵਨ ਅੰਦਰ ਐਸਾ ਸਮਾਂ ਨਾ ਆਵੇ ਨਾ ਆਤਮਾ ਤੇ ਪਰਮਾਤਮਾ ਦਾ ਮੇਲ ਛੁੱਟਣ ਵਿੱਚ ਪੈਦਾ ਬਦਲੇ ਆਤਮਾ ਨਾਲ ਨਾ ਪਤੀ ਪਤਨੀ ਦੇ ਸੁਮੇਲ ਵਿੱਚ ਕੋਈ ਐਸਾ ਸਾਕ ਐਸੀ ਵਸਤੂ ਐਸਾ ਪਦਾਰਥ ਆਵੇ ਜਿਹੜਾ ਪਤੀ ਤੇ ਇਸਤਰੀ ਨੂੰ ਪਤੀ ਪਤਨੀ ਨੂੰ ਆਪਸੀ ਦੂਰੀ ਪੈਦਾ ਕਰ ਦੇਵੇ ਉਹ ਚੀਜ਼ ਕੋਈ ਦਰਮਿਆਨ ਵਿੱਚ ਨਾ ਆਵੇ ਕਿਉਂਕਿ ਜਿਉਂਦੇ ਮੌਜੂਦ ਪਤੀ ਦੇ ਘਰ ਨੂੰ ਛੱਡ ਕੇ ਆਪਸੀ ਮਿਲਾਪ ਨੂੰ ਤੋੜ ਕੇ ਵੱਖ ਹੋਣ ਨਾਲ ਛੁੱਟੜ ਆਖਣਗੇ ਤੇ ਇਹ ਸਭ ਤੋਂ ਵੱਡਾ ਉਲਾਂਭਾ ਹੋਵੇਗਾ ਔਰ ਫਿਰ ਤੇ ਹਰ ਸਾਕ ਹੀ ਝੂਠਾ ਹੋ ਜਾਏਗਾ ਈਵਨ ਜਿਸ ਮਾਂ ਪਿਓ ਦੇ ਘਰ ਵਿੱਚ ਤੂੰ 20 ਸਾਲ 25 ਸਾਲ ਬਿਤਾਏ ਨੇ ਸਿੱਖਿਆ ਲੈ ਕੇ ਜਿਸ ਬਾਪ ਨੇ ਆਪਣੀ ਹੱਥੀਂ ਤੈਨੂੰ ਪੱਲੇ ਲਾਇਆ ਖਿਆਲ ਕਰੀ ਜਦੋਂ ਉਸ ਘਰ ਨੂੰ ਛੱਡ ਕੇ ਜਿਉਂਦੇ ਪਤੀ ਦੇ ਦਰ ਨੂੰ ਛੱਡ ਕੇ ਉਸ ਘਰ ਵਿੱਚ ਆਏਗੀ ਉਸੇ ਘਰ ਵਿੱਚ ਰਹਿਣ ਵਾਲੀ ਇੱਕ ਜਿਹੜੀ 20 ਸਾਲ ਰਹਿ ਕੇ ਹੀ ਉਹਦੇ ਲਈ ਉਲਾਂਭਾ ਹੋ ਜਾਏਗਾ ਲੋਕ ਆਖਣਗੇ ਪੇਕੇ ਘਰ ਬੈਠੀ ਹੈ ਦੇਖ ਲੈ ਸਾਰੀਆਂ ਚੀਜ਼ਾਂ ਆਪਸੀ ਜੀਵਨ ਦੀਆਂ ਨੇ ਜੀਵਨ ਅੰਦਰ ਇੱਕ ਹਲੂਣਾ ਦੇਣ ਵਾਲੀਆਂ ਨੇ ਜੀਵਨ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਾਲੀਆਂ ਨੇ ਉਹ ਸਾਕ ਉਹ ਰਿਸ਼ਤੇਦਾਰ ਉਹ ਸੰਬੰਧੀ ਕਿਸੇ ਨੇ ਇਹ ਨਹੀਂ ਆਖਣਾ ਇੱਥੋਂ ਹੀ ਗਈ ਹੈ ਫਿਰ ਆਖਣਗੇ ਆਪਣਾ ਘਰ ਛੱਡ ਕੇ ਪੇਕੇ ਘਰ ਬੈਠੀ ਹੈ ਕਿਉਂਕਿ ਇੱਕ ਖਿਆਲ ਕਰਿਓ ਕੁਛ ਗੱਲਾਂ ਐਸੀਆਂ ਸਨ ਜਿਹੜੀਆਂ ਪੇਕੇ ਘਰ ਦੀਆਂ ਛੱਡ ਕੇ ਸਹੁਰੇ ਘਰ ਅੰਦਰ ਗ੍ਰਹਿਣ ਕਰਨੀਆਂ ਸਨ ਉਹ ਸਨ ਮਿਲਾਪ ਦਾ ਸਾਧਨ ਗੁਰੂ ਨੇ ਬਾਣੀ ਦ੍ਰਿਸ਼ਟਾਂ ਮੈਂ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਸਹੁਰੜੀ ਵੱਤ ਸਭ ਕਿਛ ਸਾਂਝੀ ਸਾਹੁਰੜੀ ਵੱਥ ਸਭ ਕਿਛ ਸਾਂਝੀ ਪੇਵਕੜੇ ਧਨ ਵੱਖੇ ਆਪ ਕੁਚੱਜੀ ਲਓ ਇੱਥੋਂ ਕੁਚੱਜੀ ਪੈਦਾ ਕਰੀਏ ਕਿਉਂਕਿ ਪੇਵਕੜੇ ਘਰ ਦੀ ਦੇ ਅੰਦਰ ਤਾਂ ਤੂੰ ਆਪਣੀਆਂ ਵਸਤੂਆਂ ਨੂੰ ਆਪਣੀਆਂ ਆਪਣੀਆਂ ਦੂਜਾ ਇਹਨੂੰ ਛੋਵੇ ਨਾ ਇਹ ਮੇਰੀ ਆਪਣੀ ਹੈ ਮੇਰੇ ਆਪਣੀ ਹੋਣ ਨਾਲ ਜੁੜੀ ਹੋਈ ਸੈਂ ਲੇਕਿਨ ਜਦੋਂ ਭਾਵੇਂ ਰੱਬ ਦੇ ਘਰ ਨਾਲ ਸੰਬੰਧ ਕਰਨੇ ਉੱਥੇ ਵੀ ਤੈਨੂੰ ਮੇਰੀ ਤਿਆਗਣੀ ਪੈਣੀ ਹੈ ਤੇ ਭਾਵੇਂ ਸੰਸਾਰ ਅੰਦਰ ਸਹੁਰੇ ਘਰ ਵਿੱਚ ਪ੍ਰਵੇਸ਼ ਕਰਨਾ ਉੱਥੇ ਵੀ ਤੈਨੂੰ ਮੇਰੀ ਤਿਆਗਣੀ ਪੈਣੀ ਹੈ ਜਿੰਨੇ ਘਰ ਦੇ ਕਲੇਸ਼ ਨੇ ਮੇਰੀ ਤੋਂ ਪੈਦਾ ਹੋ ਰਹੇ ਉੱਥੇ ਵੀ ਤਿਆਗਣੀ ਪੈਣੀ ਮੇਰੀ ਦਾ ਉੱਥੇ ਕਲੇਸ਼ ਹੈ ਉਹ ਨਹੀਂ ਮਿਲਣ ਦਿੰਦਾ ਤੇ ਮੇਰੀ ਦਾ ਹੀ ਇੱਥੇ ਕਲੇਸ਼ ਹੈ ਤੇ ਗੁਰੂ ਨੇ ਐਗਜ਼ਾਮਪਲ ਦਿੱਤੀ ਹੈ ਰੱਬ ਦੇ ਘਰ ਦੀ ਕਹਿੰਦੇ ਨੇ ਇੱਕ ਖਿਆਲ ਕਰੀ ਦੁਨੀਆਂ ਅੰਦਰ ਤੇ ਹਰ ਕਿਸੇ ਦਾ ਘਰ ਵੱਖਰਾ ਹੈ ਇੱਥੇ ਹਰ ਕਿਸੇ ਦੀ ਕਾਰ ਵੱਖਰੀ ਹੈ, ਬੈਂਕ ਅਕਾਊਂਟ ਵੱਖਰਾ ਹੈ, ਸੂਟ ਵੱਖ, ਹਰ ਇੱਕ ਚੀਜ਼ ਵੱਖਰੀ ਹੈ। ਦੂਜੇ ਦੇ ਅਕਾਊਂਟ ਨੂੰ ਦੂਜਾ ਜਾ ਕੇ ਓਪਰੇਟ ਨਹੀਂ ਕਰ ਸਕਦਾ, ਸਭ ਕੁਝ ਵੱਖਰਾ। ਤੇ ਤੂੰ ਤਾਂ ਚੱਲਦਾ ਚੱਲਦਾ ਉਹ ਸੁਭਾਅ ਸਹੁਰੇ ਘਰ ਵਿੱਚ ਵੀ ਲੈ ਆਉਂਦਾ। ਤੂੰ ਜਦੋਂ ਗੁਰਦੁਆਰੇ ਆਈ ਇੱਥੇ ਵੀ ਆਖਿਆ ਆਹ ਮੇਰੀ ਮਰਿਆਦਾ ਆ ਤੇਰੀ ਹੈ, ਆਹ ਮੇਰੀ ਅਰਦਾਸ ਹੈ ਤੇਰੀ, ਇਹ ਮੇਰੀ ਅਰਦਾਸ ਹੈ ਤੇਰੀ, ਆਹ ਗੁਰਦੁਆਰਾ ਮੇਰਾ ਹੈ ਤੇਰਾ, ਇੱਥੇ ਵੀ ਉਹ ਪਜਾ ਰਿਹਾ। ਪਰ ਤੈਨੂੰ ਪਤਾ ਹੋਵੇ ਸਹੁਰੇ ਘਰ ਅੰਦਰ, ਰੱਬ ਦੇ ਘਰ ਅੰਦਰ ਸਾਰਾ ਕੁਝ ਸਾਂਝਾ ਹੈ। ਉਹਨੇ ਹਵਾ ਪੈਦਾ ਕੀਤੀ ਹੈ, ਕੋਈ ਹਵਾ 'ਤੇ ਨਾਂ ਨਹੀਂ ਲਿਖਿਆ। ਇਸ ਪਵਨ ਵਿੱਚੋਂ ਕੇਵਲ ਹਿੰਦੂ ਹੀ ਸਵਾਸ ਲੈ ਸਕਦਾ, ਸਿੱਖ ਨਹੀਂ ਲੈ ਸਕਦਾ ਜਾਂ ਮੁਸਲਮਾਨ ਨਹੀਂ ਲੈ ਸਕਦਾ। ਉਹਨੇ ਧਰਤੀ ਪੈਦਾ ਕੀਤੀ ਹੈ ਤੇ ਬਿਲਕੁਲ ਨਾਂ ਨਹੀਂ ਲਿਖਿਆ। ਇਹ ਦੂਜੇ ਦੇ ਕਦਮ ਰੱਖਣ ਨਾਲ ਭੇਟ ਜਾਏਗੀ। ਉਹਨੇ ਪਾਣੀ ਬਣਾਇਆ, ਬਿਲਕੁਲ ਨਾਮ ਨਹੀਂ ਲਿਖਿਆ, ਇਸ ਲਈ ਉਹਨੇ ਬਹੁਤ ਬੋਤਲਾਂ ਵਿੱਚ ਪੈਕ ਹੀ ਨਹੀਂ ਕੀਤਾ। ਸਾਗਰ ਭਰ ਦਿੱਤੇ, ਸੋ ਤੂੰ ਸਾਗਰਾਂ ਤੇ ਵੀ ਆਪਣੀ ਮੋਹਰ ਲਾ ਲਈਏ, ਇਹ ਸਾਗਰ ਮੇਰੇ ਨੇ, ਇਹ ਧਰਤੀ ਮੇਰੀ ਹੈ, ਇਸ ਧਰਤੀ ਤੋਂ ਦੂਜਾ ਉਡਾਨ ਨਹੀਂ ਭਰ ਸਕਦਾ, ਇਹ ਆਸਮਾਨ ਵੀ ਮੇਰਾ, ਇਸ ਮੇਰੀ ਮੇਰੀ ਨੇ ਤੇਰੇ ਇੱਥੇ ਕਲੇਸ਼ ਖੜੇ ਕੀਤੇ ਨੇ, ਜਿੰਨੇ ਬਾਰਡਰ ਸਿਕਿਉਰਿਟੀ ਆਖਿਰ ਮੇਰੀ ਮੇਰੀ ਤੋਂ ਹੀ ਪੈਦਾ ਹੋਈ ਹੈ, ਜਿੰਨੇ ਇਖਤਲਾਫ ਪੈਦਾ ਹੋ ਰਹੇ ਨੇ, ਜਿੰਨੇ ਝੰਜਟ ਪੈਦਾ, ਜਿੰਨੀਆਂ ਦੂਰੀਆਂ ਪੈਦਾ ਹੋ ਰਹੀਆਂ ਨੇ, ਸਾਰੇ ਮੇਰੀ ਮੇਰੀ ਤੋਂ ਹੋ ਰਹੀਆਂ। ਜੇ ਭਲਿਆ ਤੇਰੀ ਮੇਰੀ ਮੇਰੀ ਨੇ ਆਸਮਾਨ ਤੋਂ ਦੀ ਸਾਂਝ ਤੋੜ ਦਿੱਤੀ ਹੈ, ਜੇ ਤੇਰੀ ਮੇਰੀ ਮੇਰੀ ਨੇ ਧਰਤੀ ਦੀ ਸਾਂਝ ਤੋੜ ਦਿੱਤੀ ਹੈ, ਕਲੇਸ਼ ਖੜਾ ਕਰ ਦਿੱਤਾ ਹੈ, ਭਲਿਆ ਜੇ ਤੂੰ ਮੇਰੀ ਮੇਰੀ ਪਰਿਵਾਰ ਵਿੱਚ ਲੈ ਆਏਗਾ ਉੱਥੇ ਤੇਰੀ ਸਾਂਝ ਬਣੀ ਰਹੇਗੀ, ਹਰ ਥਾਂ 'ਤੇ ਟੁੱਟੇਗੀ। ਗੁਰੂ ਨੇ ਆਖਿਆ, ਕਹਿਣ ਲੱਗੇ ਸੁਭਾਅ ਰੱਬ ਦਾ ਵੇਖ, ਸਾਹੁਰੜੀ ਵੱਥ ਸਭ ਕਿਛ ਸਾਂਝੀ, ਸਾਹੁਰੜੀ ਵੱਥ ਸਭ ਕਿਛ ਸਾਂਝੀ, ਪੇਵਕੜੇ ਧਨ ਵੱਖੇ ਆਪ ਕੁਚੱਜੀ, ਆਪ ਕੁਚੱਜੀ, ਦੋਸ਼ ਨਾ ਦੇਉ ਜਾਣਾ ਨਾਹੀ ਰੱਖੇ, ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ, ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ। ਭੁੱਲੀ ਵੀ ਕਿਵੇਂ, ਰੰਗ ਕੁਸੁੰਬੇ ਭੁੱਲੀ, ਵਸਤੂਆਂ ਨੂੰ ਆਪਣਾ ਸਮਝ ਲਿਆ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੁੰਬੇ ਭੁੱਲੀ, ਪਦਾਰਥਾਂ ਨਾਲ ਜੁੜ ਕੇ ਰੱਬ ਨੂੰ ਭੁੱਲਣ ਵਾਲੀ ਆਤਮਾ ਦਾ ਮਿਲਾਪ ਖਤਮ ਹੋ ਜਾਂਦਾ, ਅਸੰਭਵ ਹੋ ਜਾਂਦਾ। ਤੇ ਘਰ ਦੇ ਪਦਾਰਥਾਂ ਨਾਲ ਜੁੜ ਕੇ ਪਤੀ ਦੀ ਖੁਸ਼ੀ ਨੂੰ ਦੂਰ ਕਰ ਦੇਣਾ, ਇਹ ਘਰ ਦਾ ਸੁੱਖ ਖਤਮ ਕਰ ਦਿੰਦੀ। ਐਗਜ਼ਾਮਪਲ ਦਿੱਤਾ, ਇੱਕ ਥਾਵੇਂ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ ਗੁਰੂ ਨੇ ਬਾਣੀ ਵਿੱਚ, ਕਹਿਣ ਲੱਗੇ ਜੇ ਤੇਰਾ ਮੇਰਾ ਮਿਲਾਪ ਹੋਵੇ, ਮੇਰਾ ਕੋਈ ਦੁੱਖ ਹੀ ਹੋ ਹੀ ਨਹੀਂ ਸਕਦਾ, ਹੋਵੇ ਤਾਂ ਮੇਰਾ ਵਿਗਾੜ ਪੁੱਛ ਨਹੀਂ ਸਕਦਾ। ਭਾਵੇਂ ਐਗਜ਼ਾਮਪਲ ਹੈ, ਕਹਿਣ ਲੱਗੇ ਸੱਸ ਵਿਰਾਇਣ ਨਾਨਕ ਜੀਉ, ਸਸੁਰਾਵਾਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇੱਥੇ ਜੀਵ ਆਤਮਾ ਦੇ ਪਰਮਾਤਮਾ ਦੇ ਮੇਲ ਵਿੱਚ ਤਾਂ ਇਹ ਗੱਲ ਜੁੜਦੀ ਨਹੀਂ, ਕਿਉਂਕਿ ਸੱਸ ਸਹੁਰਾ ਤਾਂ ਉਹੀ ਹੁੰਦੇ ਨੇ ਜਿਹੜੇ ਪਤੀ ਦੇ ਮਾਤਾ ਪਿਤਾ ਹੋਣ, ਹੁਣ ਰੱਬ ਦਾ ਮਾਤਾ ਪਿਤਾ ਤਾਂ ਕੋਈ ਹੈ ਨਹੀਂ। ਕਬੀਰ ਕੋ ਸਵਾਮੀ ਐਸੇ ਠਾਕਰ, ਜਾਕੂ ਮਾਈ ਨਾ ਬਾਪੋ ਰੇ, ਇੱਕ ਐਗਜ਼ਾਮਪਲ ਦੇ ਜੀਵਨ ਨੂੰ ਸਮਝਾਉਣ ਲਈ। ਕਹਿੰਦੇ ਨੇ ਸੱਸ ਵਿਰਾਇਣ ਨਾਨਕ ਜੀਓ, ਸੱਸ ਵੈਰੀ ਹੋ ਗਈ, ਸਸਰਾਵਾਦੀ ਉਹ ਵੀ ਝਗੜਾ ਲੂ, ਦਿਨ ਰਾਤ ਉਹ ਵੀ ਝਗੜਾ ਕਰਦਾ, ਕਲੇਸ਼ ਖੜਾ ਹੋ ਗਿਆ। ਸੱਸ ਵੈਰਾਇਣ ਨਾਨਕ ਜੀਓ, ਸਸਰਾਵਾਦੀ ਜੇਠੋ ਪਉ ਪਉ ਲੋਹੈ, ਹਰ ਵਕਤ ਇਖਤਲਾਫ ਝਗੜਾ ਕਲੇਸ਼ ਹੀ ਕਲੇਸ਼। ਪਰ ਕਹਿਣ ਲੱਗੇ ਹੱਬੇ ਪਾਸ ਪਵੰਦੇ ਕਹਿਣ ਜਾ ਮੈਂ ਸੱਜਣ ਤੂੰ ਹੈ ਮੈਂ ਕਿਸੇ ਕੋਲ ਕੀ ਰਹਿਣਾ ਜੇ ਤੂੰ ਮੇਰੇ ਨਾਲ ਜੁੜਿਆ ਜੇ ਮੇਰਾ ਤੇਰਾ ਸੰਬੰਧ ਬਣਿਆ ਰਹੇਗਾ ਮੇਰਾ ਕੋਈ ਕੁਛ ਨਹੀਂ ਵਿਗੜ ਸਕੇਗਾ ਜੇ ਤੇਰਾ ਮੇਰਾ ਸੰਬੰਧ ਜੁੜਿਆ ਰਹੇਗਾ ਸਾਰੇ ਹੀ ਮੇਰਾ ਸਤਿਕਾਰ ਕਰਨਗੇ ਜੇ ਤੇਰਾ ਮੇਰਾ ਸੰਬੰਧ ਜੁੜਿਆ ਰਹਿ ਗਿਆ ਘਰ ਵਿੱਚ ਮੇਰਾ ਮਾਣ ਮਹੱਤ ਬਣਿਆ ਰਹੇਗਾ ਇਸ ਲਈ ਮੈਨੂੰ ਜੀਵਨ ਅੰਦਰ ਆਪਣੇ ਜੀਵਨ ਅੰਦਰ ਤੈਨੂੰ ਹੀ ਆਪਣੇ ਜੀਵਨ ਦੀ ਰਾਸ ਸਮਝਣਾ ਚਾਹੀਦਾ ਜੇ ਤੂੰ ਵੱਤੇ ਅੰਗਨੇ ਹੱਬ ਧਰਤ ਸੁਹਾਵੀ ਹੋਏ ਇੱਕ ਸਕੰਤੇ ਬਾਹਰੀ ਮੈਂਡੀ ਵਾਤ ਨਾ ਪੁੱਛੇ ਕੋਈ ਬਸ ਕਹਿੰਦੇ ਜਿਸ ਦਿਨ ਦੀ ਮੈਨੂੰ ਇਹ ਸਮਝ ਆ ਗਈ ਨਾ ਇੱਥੇ ਕੇਂਦਰ ਤਰਫਾ ਸਾਹਿਬ ਕਹਿਣ ਲੱਗੇ ਜਿਸ ਦਿਨ ਦੀ ਮੈਨੂੰ ਇਹ ਸਮਝ ਆ ਗਈ ਉਸ ਦਿਨ ਮੈਂ ਫੈਸਲਾ ਕੀਤਾ ਤੋ ਪੱਲੇ ਤੇਂਦੇ ਲੱਗੀ ਤੋ ਪੱਲੇ ਤੇਂਦੇ ਲੱਗੀ ਹੱਬੇ ਸਾਕ ਕੁੜਾਵੇ ਡਿੱਠੇ ਉਹ ਸਾਕ ਵਿਅਕਤੀਗਤ ਨਹੀਂ ਨਿਹੋ ਪਦਾਰਥਾਂ ਦੇ ਨਿਹੋ ਵੀ ਸਾਕ ਨੇ ਉਹ ਵਸਤੂਆਂ ਨਾਲ ਨਿਹੋ ਲਗਾਓ ਵੀ ਇੱਕ ਸਾਕ ਹੈ ਕਹਿਣ ਲੱਗੇ ਹੁਣ ਕੋਈ ਵੀ ਚੀਜ਼ ਮੇਰੇ ਦਰਮਿਆਨ ਵਿੱਚ ਨਹੀਂ ਸਿਰਫ ਤੂੰ ਤੇ ਮੈਂ ਇੱਕ ਹੋ ਜਾਈਏ ਫਿਰ ਮੈਨੂੰ ਸੰਸਾਰ ਦੇ ਸਾਰੇ ਸੁੱਖ ਘਰ ਦੇ ਜੀ ਦੁਨੀਆਂ ਦੇ ਪਦਾਰਥ ਸਾਰੇ ਮੇਰੇ ਜੀਵਨ ਦੇ ਇੱਕ ਸੁੱਖ ਦੇ ਸਮਾਨ ਬਣ ਜਾਣਗੇ ਜੇ ਤੇਰਾ ਮੇਰਾ ਸੰਬੰਧ ਨਾ ਰਿਹਾ ਤੇ ਮੈਨੂੰ ਘਰ ਦੇ ਕਿਸੇ ਜੀ ਨੇ ਵੀ ਮਾਣ ਸਨਮਾਨ ਨਹੀਂ ਦੇਣਾ ਤੇ ਮੇਰੇ ਪਦਾਰਥ ਵੀ ਮੈਨੂੰ ਸੁੱਖ ਨਹੀਂ ਦੇ ਸਕਣਗੇ ਗੁਰੂ ਕਹਿੰਦੇ ਨੇ ਹੱਬੇ ਸਾਕ ਕੁੜਾਵੇ ਡਿੱਠੇ ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੇਂਦੇ ਲੱਗੀ ਤੋ ਪੱਲੇ ਤੇਂਦੇ ਲੱਗੀ ਉਸ ਤਤ ਨਾਨਕ ਜੀ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ ਛੋਟਿਆ ਹੱਬ ਕੇ ਛਿਤਿਆਗੀ ਛੋੜਿਆ ਹੱਬ ਕੇ ਛਿਤਿਆਗੀ ਹੱਬ ਕੀ ਛਿਤਿਆਗੀ ਤੋ ਪੱਲੇ ਤੇਂਦੇ ਲੱਗੀ ਤੋ ਪੱਲੇ ਤੇਂਦੇ ਲੱਗੀ ਤੋ ਪੱਲੇ ਤੇਂਦੇ ਲੱਗੀ ਤੋ ਪੱਲੇ ਤੇਂਦੇ ਮਿਲਣ ਦੀ ਤਰਕੀਬ ਦਿੰਦਾ ਹੈ ਕਿਉਂਕਿ ਮਿਲਣਾ ਜੀਵਨ ਹੈ ਵਿਛੜਨਾ ਮੌਤ ਹੈ ਜਦੋਂ ਪੰਜ ਤੱਤ ਜੁੜਦੇ ਨੇ ਜੀਵਨ ਬਣਦਾ ਹੈ ਜਦੋਂ ਪੰਜ ਤੱਤ ਟੁੱਟਦੇ ਨੇ ਉਦੋਂ ਅਸੀਂ ਮੌਤ ਆਖਦੇ ਹਾਂ ਬਸ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਜਦੋਂ ਸਭ ਕੁਝ ਵੱਖ ਵੱਖ ਹੋ ਜਾਏ ਟੁੱਟ ਜਾਏ ਉਹਨੂੰ ਅਸੀਂ ਮੌਤ ਆਖਦੇ ਤੇ ਗੁਰੂ ਵੰਡਦਾ ਜੀਵਨ ਇਸ ਲਈ ਗੁਰੂ ਮਿਲਣ ਦੀ ਤਰਕੀਬ ਦੱਸਦਾ ਮਿਲਾਪ ਦੇ ਸਾਧਨ ਦਿੰਦਾ ਜੇ ਭਲਾ ਸਿੱਖ ਗੁਰੂ ਕੋਲੋਂ ਇਹ ਸਿੱਖ ਲਏ ਤੇ ਹਰ ਇੱਕ ਮੋੜ ਤੇ ਜੀਵਨ ਦੇ ਹਰ ਪਹਿਲੂ ਵਿੱਚ ਗੁਰੂ ਕੋਲੋਂ ਅਗਵਾਈ ਲੈ ਲੈ ਬਸ ਸਿੱਖ ਦਾ ਜੀਵਨ ਚਿਰ ਜੀਵ ਬਣ ਜਾਏ ਚਿਰ ਜੀਵਨ ਹੋ ਜਾਏ ਹਰ ਪਹਿਲੂ ਜੀਵਨ ਦਾ
ਜੀਵਨ ਦਾ ਪ੍ਰਤੀਕ ਹੋ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।